ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਦੱਖਣੀ ਨਿਊ ਸਾਊਥ ਵੇਲਜ਼ ਵਿੱਚ ਇੱਕ ਹਵਾਈ ਟੈਂਕਰ ਜੋ ਕਿ ਅੱਗ ਬੁਝਾਉਣ ਵਿੱਚ ਮਦਦ ਕਰ ਰਿਹਾ ਸੀ ਦੇ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ ਪਿਤਾ ਜੌਨ ਮੋਰਿਸਨ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਟੈਨਿਸ ਵਿੱਚ ਮੈਲਬਨ ਪਾਰਕ ਵਿਖੇ ਸਾਨੀਆ ਮਿਰਜ਼ਾ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚੋਂ ਸੱਟ ਕਾਰਨ ਹੋਈ ਰਿਟਾਇਰ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਫਾਇਰ ਅਥਾਰਟੀਜ਼ ਨੇ ਪੁਸ਼ਟੀ ਕੀਤੀ ਹੈ ਕਿ ਦੱਖਣੀ ਨਿਊ ਸਾਊਥ ਵੇਲਜ਼ ਵਿੱਚ ਇੱਕ ਹਵਾਈ ਟੈਂਕਰ ਜੋ ਕਿ ਅੱਗ ਬੁਝਾਉਣ ਵਿੱਚ ਮਦਦ ਕਰ ਰਿਹਾ ਸੀ ਹਾਦਸਾਗ੍ਰਸਤ ਹੋ ਗਿਆ ਹੈ ਅਤੇ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। C-130 ਜਲ ਬੰਬ ਕਰਨ ਵਾਲਾ ਜਹਾਜ਼ ਸਨੋਈ ਮੋਨਾਰੋ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਜਿੱਥੇ ਐਮਰਜੈਂਸੀ ਪੱਧਰ ਦੀ ਅੱਗ ਬਲ ਰਹੀ ਹੈ। ਹਵਾਈ ਟੈਂਕਰ ਯੂਨਾਈਟਿਡ ਸਟੇਟਸ ਦੀ ਹਵਾਈ ਫਾਇਰ ਫਾਈਟਿੰਗ ਕੰਪਨੀ ਕੋਲਸਨ ਏਵੀਏਸ਼ਨ ਤੋਂ ਕਿਰਾਏ 'ਤੇ ਲਿਆ ਗਿਆ ਸੀ ਅਤੇ ਜਹਾਜ਼ ਦੇ ਸਵਾਰ 3 ਲੋਕ US ਦੇ ਨਾਗਰਿਕ ਸਨ। ਪ੍ਰੀਮੀਅਰ ਗਲੈਡਿਸ ਬੇਰੇਜੈਕਲਿਨ ਦਾ ਕਹਿਣਾ ਹੈ ਕਿ ਇਹ ਘਟਨਾ ਉਨ੍ਹਾਂ ਖਤਰਨਾਕ ਸਥਿਤੀਆਂ ਦੀ ਤੀਬਰਤਾ ਨੂੰ ਦਰਸਾਉਂਦਾ ਹੈ ਜੋ ਇਸ ਸਮੇਂ ਅੱਗ ਬੁਝਾਉਣ ਵਾਲਿਆਂ ਦੇ ਦਰਪੇਸ਼ ਹਨ।
In excess of 70 aircraft that have been used today alone. And today is a stark and horrible reminder of the dangerous conditions that our volunteers, our emergency services personnel across a number of agencies undertake on a daily basis.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ ਪਿਤਾ ਜੌਨ ਮੋਰਿਸਨ ਦਾ 84 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ। ਇੱਕ ਫੇਸਬੁੱਕ ਪੋਸਟ ਵਿੱਚ ਸ਼੍ਰੀ ਮੋਰਿਸਨ ਨੇ ਇਹ ਖਬਰ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਸ਼ਾਂਤਮਈ ਰਿਹਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੋ ਕਿ ਨਿਊ ਸਾਊਥ ਵੇਲਜ਼ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਸਨ ਨੂੰ ਇੱਕ ਪਿਆਰ ਭਰੇ ਅਤੇ ਸਮਰਪਿਤ ਪਿਤਾ ਅਤੇ ਦਾਦਾ ਦੇ ਰੂਪ ਵਿੱਚ ਯਾਦ ਕੀਤਾ ਜਾ ਰਿਹਾ ਹੈ। ਨਿਊ ਸਾਊਥ ਵੇਲਜ਼ ਫਾਇਰ ਅਥਾਰਟੀਜ਼ ਨੇ ਚੇਤਾਵਨੀ ਦਿੱਤੀ ਹੈ ਕਿ ਰਾਜ ਦੇ ਕੁਝ ਹਿੱਸਿਆਂ ਵਿੱਚ ਗਰਮ ਹਾਲਾਤ ਰਾਤ ਤੱਕ ਜਾਰੀ ਰਹਿਣਗੇ ਜਿਸ ਨਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਆ ਸਕਦੀ ਹੈ। ਰਾਜ ਭਰ ਵਿੱਚ ਕਰੀਬਨ 84 ਬੁਸ਼ ਫਾਇਰਜ਼ ਬਲ ਰਹੀਆਂ ਹਨ। ਕਈ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਉੱਚੇ ਤਾਪਮਾਨ ਅਤੇ ਹਵਾ ਵਾਲੇ ਹਾਲਾਤਾਂ ਵਿੱਚ ਫਾਇਰ ਫਾਈਟਰਜ਼ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। ਨਿਊ ਸਾਊਥ ਵੇਲਜ਼ ਰੂਰਲ ਫਾਇਰ ਕਮਿਸ਼ਨਰ ਸ਼ੇਨ ਫਿਟਜ਼ਸਾਈਮਨਜ਼ ਦਾ ਕਹਿਣਾ ਹੈ ਕਿ ਫਾਇਰ ਕਰੂਜ਼ ਜਿੰਨਾ ਹੋ ਸਕੇ ਉਨ੍ਹਾਂ ਖੇਤਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Throughout the day, the warnings and the advice to communities being impacted by these fires has varied depending on the particular circumstances. But generally speaking, the advice at the moment across those emergency warning fire grounds is to seek shelter as fire approaches. It is too dangerous to leave, and crews and aircraft and machinery are actively deployed at the moment in attempting to save and protect as much as we can in the path of these fires.
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਕੈਨਬਰਾ ਵਿੱਚ 2 ਅੱਗਾਂ ਮਿਲ ਜਾਣ ਕਾਰਨ ਇੱਕ ਐਮਰਜੈਂਸੀ ਚੇਤਾਵਨੀ ਦਿੱਤੀ ਗਈ ਹੈ ਅਤੇ ਇਸ ਦੇ ਚੱਲਦਿਆਂ ਰਾਸ਼ਟਰੀ ਰਾਜਧਾਨੀ ਦੇ ਹਵਾਈ ਅੱਡੇ ਨੂੰ ਆਰਜ਼ੀ ਤੌਰ 'ਤੇ ਬੰਦ ਕਰਨਾ ਪਿਆ ਹੈ। ਪਿਆਲਗੋ ਦੇ ਉੱਤਰੀ ਉਪਨਗਰ ਵਿੱਚ ਕੈਲਾਰੋ ਰੋਡ ਅਤੇ ਰੈੱਡਵੁੱਡ ਫੋਰੈਸਟ ਦੀਆਂ ਅੱਗਾਂ ਦੇ ਗਠਨ ਨਾਲ ਇੱਕ ਤੇਜ਼ ਰਫ਼ਤਾਰ ਨਾਲ ਵੱਧ ਰਹੀ ਅੱਗ ਬੇਡ ਓਕਸ ਅਤੇ ਪੱਛਮੀ ਕੁਇਨਬੇਨ ਅਤੇ ਕ੍ਰੈਸਟਵੁੱਡ ਇਲਾਕਿਆਂ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਹਵਾਈ ਜਹਾਜ਼ ਪਾਣੀ ਸੁੱਟ ਰਹੇ ਹਨ ਅਤੇ ਅੱਗ ਦੀ ਨਿਗਰਾਨੀ ਵੀ ਕਰ ਰਹੇ ਹਨ। ਫਾਇਰ ਅਥਾਰਟੀਜ਼ ਦਾ ਕਹਿਣਾ ਹੈ ਕਿ ਹੁਣ ਇਲਾਕਾ ਛੱਡ ਕੇ ਜਾਣ ਲਈ ਬਹੁਤ ਦੇਰੀ ਹੋ ਗਈ ਹੈ ਅਤੇ ਵਸਨੀਕਾਂ ਨੂੰ ਤੁਰੰਤ ਪਨਾਹ ਲੈਣੀ ਚਾਹੀਦੀ ਹੈ। ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇੱਕ ਵਿਅਕਤੀ ਮਾਰੂ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਇਆ ਸੀ ਕਿ ਨਹੀਂ। ਚਾਈਨਾ ਦੇ ਵੁਹਾਨ ਇਲਾਕੇ ਵਿੱਚ ਇਸ ਵਾਇਰਸ ਦਾ ਕੇਂਦਰ ਹੈ ਅਤੇ ਉੱਥੋਂ ਇੱਕ ਹਵਾਈ ਜਹਾਜ਼ ਅੱਜ ਦੁਪਹਿਰ ਤੋਂ ਪਹਿਲਾਂ ਸਿਡਨੀ ਵਿੱਚ ਉਤਰਿਆ ਸੀ। ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਫਸਰ ਡਾਕਟਰ ਕੈਰੀ ਚੈਂਟ ਦਾ ਕਹਿਣਾ ਹੈ ਕਿ ਨਿਗਰਾਨੀ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਸਥਿਰ ਨਹੀਂ ਰਹੇਗੀ।
That number will obviously change. It may change by the time I go back to the office. And so that number will be a revolving number. What will be most importantly to update you on is confirmed cases.
ਡਾਕਟਰ ਚੈਂਟ ਦਾ ਕਹਿਣਾ ਹੈ ਕਿ ਟੈਸਟ ਜਲਦੀ ਕਰਵਾਏ ਜਾਣਗੇ ਤਾਂ ਕਿ ਅਧਿਕਾਰੀ ਇਹ ਨਿਰਧਾਰਤ ਕਰ ਸਕਣ ਕਿ ਵਾਇਰਸ ਦਾ ਸੰਕਰਮਣ ਹੋਇਆ ਹੈ ਕਿ ਨਹੀਂ। ਤਜ਼ਮਾਨੀਆ ਦੇ ਪੱਛਮੀ ਤੱਟ 'ਤੇ ਹੈਨਰੀ ਗੋਲਡ ਮਾਈਨ 'ਤੇ ਇੱਕ ਮਾਈਨਿੰਗ ਕਰਮਚਾਰੀ ਧਰਤੀ ਦੇ ਹੇਠਾਂ ਲਾਪਤਾ ਹੈ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਹਨ। ਕਰਮਚਾਰੀ ਦੇ ਲਾਪਤਾ ਹੋਣ ਦੀ ਖਬਰ ਅੱਜ ਸਵੇਰੇ ਮਿਲੀ ਜਦੋਂ ਉਸ ਦੇ ਸਾਥੀ ਉਸ ਨਾਲ ਸੰਪਰਕ ਨਹੀਂ ਕਰ ਸਕੇ। ਉਹ ਉਸ ਖੇਤਰ ਵਿੱਚ ਦਾਖਲ ਹੋਏ ਜਿੱਥੇ ਧਰਤੀ ਦੇ 20 ਮੀਟਰ ਥੱਲੇ ਉਹ ਕੰਮ ਕਰ ਰਿਹਾ ਸੀ। ਉਹਨਾਂ ਨੂੰ ਕਰਮਚਾਰੀ ਨਾ ਲੱਭਿਆ ਪਰ ਧਰਤੀ ਦਾ ਇੱਕ ਹਿੱਸਾ ਡਿੱਗਿਆ ਮਿਲਿਆ, ਜਿਸ ਉਪਰੰਤ ਉਹਨਾਂ ਨੇ ਸਤਹ 'ਤੇ ਆ ਕੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮਾਈਨ ਦੀ ਬਚਾਅ ਟੀਮ ਸੁਰੱਖਿਅਤ ਮਾਹੌਲ ਦੇਖ ਕੇ ਤਲਾਸ਼ ਸ਼ੁਰੂ ਕਰੇਗੀ। ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੰਪੀਚਮੈਂਟ ਸੁਣਵਾਈ ਦੇ ਪ੍ਰਬੰਧਕ ਆਪਣੇ ਕੇਸ ਦੀ ਪੈਰਵਾਈ ਸੈਨੇਟ ਵਿੱਚ ਕਰ ਰਹੇ ਹਨ। ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਇੰਪੀਚਮੈਂਟ ਪ੍ਰਬੰਧਕ ਦਲੀਲ ਕਰ ਰਹੇ ਹਨ ਕਿ ਸ਼੍ਰੀ ਟਰੰਪ ਨੇ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਮਦਦ ਲਈ ਇੱਕ ਵਿਦੇਸ਼ੀ ਤਾਕਤ ਯੂਕਰੇਨ ਉੱਤੇ ਦਬਾਅ ਪਾ ਕੇ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ। ਪ੍ਰਤੀਨਿਧੀ ਅਤੇ ਇੰਪੀਚਮੈਂਟ ਪ੍ਰਬੰਧਕਾਂ ਵਿੱਚੋਂ ਇੱਕ ਜੇਸਨ ਕਰੋ ਦਾ ਕਹਿਣਾ ਹੈ ਕਿ ਸ਼੍ਰੀ ਟਰੰਪ ਨੇ ਲੋਕਾਂ ਦੇ ਭਰੋਸੇ ਨੂੰ ਕਮਜ਼ੋਰ ਕੀਤਾ ਹੈ।
When he corruptly withheld that aid. And he did so because he simply wanted to help his own political campaign. Our men and women in uniform deserve better. Our friends and allies deserve better. The American people deserve better.
ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਦੇਸ਼ ਦੇ ਸੰਵਿਧਾਨ ਵਿੱਚ ਪ੍ਰਸਤਾਵਿਤ ਤਬਦੀਲੀਆਂ ਉਹਨਾਂ ਦੇ ਰਾਸ਼ਟਰਪਤੀ ਵਜੋਂ ਆਪਣੇ ਮੌਜੂਦਾ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਵੀ ਸੱਤਾ 'ਤੇ ਅਧਿਕਾਰ ਰੱਖਣ ਦੀ ਇੱਕ ਕੋਸ਼ਿਸ਼ ਹੈ। ਰੂਸ ਦੀ ਸੰਸਦ ਇਹਨਾਂ ਤਬਦੀਲੀਆਂ 'ਤੇ ਵਿਚਾਰ ਕਰੇਗੀ ਅਤੇ ਸੰਭਾਵਿਤ ਤੌਰ 'ਤੇ ਉਹਨਾਂ ਨੂੰ ਤੇਜ਼ ਰਫ਼ਤਾਰ ਨਾਲ ਪ੍ਰਵਾਨਗੀ ਦੇਵੇਗੀ। ਸ਼੍ਰੀ ਪੁਤਿਨ 20 ਸਾਲਾਂ ਤੋਂ ਵੱਧ ਸਮੇਂ ਤੋਂ ਰਾਸ਼ਟਰਪਤੀ ਹਨ ਅਤੇ ਉਹਨਾਂ ਦਾ ਮੌਜੂਦਾ ਕਾਰਜਕਾਲ 2024 ਵਿੱਚ ਖਤਮ ਹੋ ਰਿਹਾ ਹੈ। ਵਿਦਿਆਰਥੀਆਂ ਨੇ ਸ਼੍ਰੀ ਪੁਤਿਨ ਨੂੰ ਪੁੱਛਿਆ ਹੈ ਕਿ ਕੀ ਰੂਸ ਕਜ਼ਾਕਿਸਤਾਨ ਦੀ ਮਿਸਾਲ ਦੀ ਪਾਲਣਾ ਕਰੇਗਾ, ਜਿੱਥੇ ਲੰਮੇ ਸਮੇਂ ਤੋਂ ਰਾਸ਼ਟਰਪਤੀ ਚੱਲ ਰਹੇ ਨਰਜ਼ੁਲਤਾਨ ਨਰਜ਼ਬੇਵ ਨੇ ਪਿਛਲੇ ਸਾਲ ਅਹੁਦਾ ਤਾਂ ਛੱਡ ਦਿੱਤਾ ਪਰ ਇੱਕ ਹੋਰ ਅਹੁਦਾ ਸੰਭਾਲਦਿਆਂ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਪਰ ਸ਼੍ਰੀ ਪੁਤਿਨ ਨੇ ਕਿਹਾ ਹੈ ਕਿ ਅਜਿਹਾ ਨਾ ਤਾਂ ਹੋਣਾ ਚਾਹੀਦਾ ਹੈ ਤੇ ਨਾ ਹੀ ਹੋਵੇਗਾ।
То, что вы предлагаете, будет подрывать институт президента.
The thing you're suggesting would undermine the Institute of the Presidency. I believe it is not applicable for a country like Russia. Other countries have different situations and history, different culture. Here, the emergence of a position above the presidency would mean dual power, which is absolutely unacceptable in a country like Russia.
Институт над президентом это будет означать ничто другое, как двоевластие. Абсолютно губительная ситуация для такой страны, как Россия.
ਘੁਟਾਲੇ ਨਾਲ ਘਿਰੇ ਵੈਸਟਪੈਕ ਬੈਂਕ ਦਾ ਜਲਦ ਹੀ ਇੱਕ ਨਵਾਂ ਚੇਅਰਮੈਨ ਹੋਵੇਗਾ। ਜੌਨ ਮੈਕਫੇਰਲੇਨ, ਜੋ ਕਿ ਪਹਿਲਾਂ ANZ ਦੇ ਬੌਸ ਸਨ, ਅਪ੍ਰੈਲ ਤੋਂ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਉਹ ਨਵੇਂ ਚੀਫ ਐਗਜ਼ੈਕਟਿਵ ਦੀ ਭਾਲ ਦੀ ਨਿਗਰਾਨੀ ਵੀ ਕਰਨਗੇ। ਵੈਸਟਪੈਕ ਇਸ ਸਮੇਂ ਇੱਕ ਪੈਸੇ ਦੇ ਲੈਣ ਦੇਣ ਦੇ ਘੁਟਾਲੇ ਨਾਲ ਜੂਝ ਰਿਹਾ ਹੈ, ਜਿਸ ਕਰਕੇ ਸਾਬਕਾ ਮੁੱਖ ਕਾਰਜਕਾਰੀ ਬ੍ਰਾਇਨ ਹਾਟਸਰ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਅਤੇ ਮੌਜੂਦਾ ਚੇਅਰਮੈਨ ਲਿੰਸੀ ਮੈਕਸਟੈਡ ਨੂੰ ਆਪਣੀ ਰਿਟਾਇਰਮੈਂਟ ਅੱਗੇ ਲਿਆਉਣੀ ਪਈ। ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪੈਸੇ ਦੇ ਘੁਟਾਲੇ ਨਾਲ ਕੁਝ ਲੋਕ ਵਿਦੇਸ਼ਾਂ ਵਿੱਚ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਸਨ। ਤੇ ਆਓ ਹੁਣ ਜਾਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਟੈਨਿਸ ਵਿੱਚ ਸਾਨੀਆ ਮਿਰਜ਼ਾ ਨੂੰ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੇ ਵੁਮੈਨਸ ਡਬਲਜ਼ ਮੈਚ ਵਿੱਚੋਂ ਸੱਟ ਕਾਰਨ ਜਲਦੀ ਸੰਨਿਆਸ ਲੈਣਾ ਪਿਆ। ਸਾਨੀਆ ਨੇ ਪਹਿਲੇ ਸੈੱਟ ਤੋਂ ਬਾਅਦ ਮੈਡੀਕਲ ਟਾਈਮ ਆਊਟ ਲਿਆ ਸੀ, ਪਰ ਜਲਦ ਹੀ ਦੂਜੇ ਸੈੱਟ ਦੇ ਪਹਿਲੀ ਗੇਮ ਵਿੱਚ ਇੰਡੋ ਯੂਕਰੇਨੀਅਨ ਜੋੜੀ ਟੁੱਟ ਗਈ ਅਤੇ ਸਾਨੀਆ ਨੂੰ ਮੈਚ ਜਾਰੀ ਰੱਖਣਾ ਮੁਸ਼ਕਲ ਹੋ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡਰਾਅ ਦਾ ਐਲਾਨ ਹੋਣ ਤੋਂ ਪਹਿਲਾਂ ਉਹ ਮਿਕਸ ਡਬਲਜ਼ ਮੁਕਾਬਲੇ ਤੋਂ ਬਾਹਰ ਹੋ ਗਈ ਸੀ।
I had to try. I had to try because it got better. If it would have gotten worse over the last 5 days, perhaps I wouldn't have stepped on the court. But because it got better and, you know, it was... So I had to be smart, but I had to do it. So I protected it, but wasn't, you know, good enough. And then I just didn't want to damage it even further to... Instead of being out a couple of weeks, to be out 6 weeks makes no sense, so...
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ 1 ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 48.96 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 106.10 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਕੱਲ ਦੇਸ਼ ਭਰ ਵਿੱਚ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 31 ਡਿਗਰੀ। ਐਡਲੇਡ, ਮੈਲਬਨ ਤੇ ਹੋਬਾਰਟ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 24, 23 ਤੇ 21 ਡਿਗਰੀ। ਕੈਨਬਰਾ ਤੇ ਸਿਡਨੀ ਵਿੱਚ ਵੀ ਕੁਝ ਬੱਦਲਵਾਈ ਹੀ ਰਹੇਗੀ ਤੇ ਤਾਪਮਾਨ ਕ੍ਰਮਵਾਰ 29 ਤੇ 27 ਡਿਗਰੀ। ਬ੍ਰਿਸਬਿਨ ਬੱਦਲ ਬਣੇ ਰਹਿਣਗੇ, ਤਾਪਮਾਨ 34 ਡਿਗਰੀ। ਕੇਨਸ ਮੀਂਹ ਪੈ ਸਕਦਾ ਹੈ, ਤਾਪਮਾਨ 32 ਡਿਗਰੀ। ਡਾਰਵਿਨ ਮੀਂਹ ਤੇ ਸੰਭਾਵਿਤ ਤੂਫਾਨ ਵੀ, ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।